गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सिरलेख है भाई पूमिया। इस लिखत नूं दो भागों में पढ़न की कोशिश करांगे जी। आओ प्यार नाल पहला भाग सरवण करन की कोशिश करिए। ना जाली ला ना पिंजरा लै हुमानू फड़ना हंसा नूं, ना सोची कैद पाड़े दी तू पंछी उच्च अंशा नू, ना रीझण चोगियां ते ओ किवें उतरनगे जाली ते, फसा सकदा नहीं है तू किसे बिच स्वच्छ वंशा नू, ओ विचरन जिस जगह खुले ते कर दे केल फिर दे हन, तू जा उस थां दर्स परसन मिटा दिल मैल मंशा नू, अदब पै नाल जावी तू सुनी संगीत ओना दे, लई सिख वल निखेड़न दा असारों सार अंसा नू, लई फिर छो हंसा दी ते साया लई हुमां दा तू, मुड़ेंगा फेर हो आपे हुमां तू राज हंसा तू। जदों श्री गुरु नानक देव जी जगत जलंदे नू उबारण लई घर बार त्याग के परदेसां नू टुरे सन, तां पहलों आपने तुलंबे दे लागवार वसदे जिस कुफरगढ़ नू तोड़िया सी, ओ सज्जन ठग दा ठगी वाला टिकाणा सी। इस भुले होए जंत नू रस्ते पा के ते इस दे पाप ग्रह नू गिरवा के पहली धर्मसाल बनवा के आप अग्गे टुरे सन। रस्ते विच अनेकां जीव तारे, अनेकां वड्डे पापी रस्ते पा के बचाए, छेकड़ आप आसाम पहुंचे। इत्थे सब तों औखा थाओं एक चेटकी फकीरन नूर शाह नामे दा सी। इस त्रीमत फकीर ने जो मर्दां तों वधीक तकड़ी ते त्रीमतां तों वधीक सियाणी सी, बड़े बड़े दाने ते सियाणे साध अमीर ते वड्डे लोग चेले बना रखे सन। इस दी त्राटक मुद्रा नेड़े आया नूं फा लैंदी सी ते इस दे रुपए नाल छड़े दूत दूतणियां दूर नेड़े तों लोकां नूं इस दे जस गा गा के इस दे फंदे विच फसा देंदे सन। श्री गुरु नानक देव सच दे सूरज ने इस कुफरगढ़ नूं सोधिया, ये बीबी सीधे रस्ते पै गई, पाप झूठ इसने त्याग दिते। जद ये वाहिगुरु जी दे नाम दे रस्ते पै गई तां सुभाग हो गई, अनेकां लोकी जो इस दे मगर लग के कुराए पै रहे सन सुमारक पै गए। ये भारी दुखां दा टिकाणा सुखां विच बदल के हुण श्री गुरु जी नूं एक होर टिकाणे दी सू पई कि जिथे पुन दे भुलेवे पाप वरत रहा सी। ढाके दी एक वस्ती विच एक जिमीदार रहिंदा सी। जापदा है कि ये ग्रां ढाके दे इलाके विच किते सी। ये आदमी सी तां जिमीदार, पर इसदा किता ये गल हो चुकी सी कि ये दिन नूं राहां खेड़ियां विच ते औरथें ताड़े मारदा मरवाउंदा सी ते रात वेले चोरियां करवाउंदा सी। इस तरह माल पदार्थ बहुत हथ आ जाण करके इस पास चोर ते ताड़वी नौकर भी सन। परंतु इस भुले होए जीव नूं ये सोझी कितों पई होई सी कि पाप पुन्नां दे बदले वटांदरा खा जांदे हन। इस करके इसने अपने घर विच लंगर वांगू सदा व्रत भी लाया होया सी। इतना खुला सी ये सदा व्रत कि जो जीव आवे तृप्त होके जावे, किसी नूं ना नहीं सी। इस जिमीदार ने जिस नूं भूमिया करके लिखिया है अपने ग्रां दे लोकां नूं कह छड़िया सी कि जे कोई साध फकीर आवे मेरे घर घल दिओ, मत कोई होर किसी अतिथि नूं अपने घर रखे, जो कोई रखेगा तां मैं उसका घर बार लुट लुटा देंगा। इसका सदा व्रत अठे पैर चलता रहिंदा सी। किसी वेले कोई आवे रोटी खा के जांदा सी। इस भुले होए जीव नूं एक कुमत पई हुई सी कि मेरे अन्न दान नाल मेरा भला आउंदा पिया है, मैं जो ताड़े चोरियां दे पाप करदा कराउंदा हाँ वो मैनू नहीं लगते, क्योंकि मैं अन्न दान सब तो वड्डा पुंज पिया करदा हाँ। नाले कदे ये भी सोच लिया करे कि एडा वड्डा सदा व्रत जो मैं टोरना होया ये पदार्थ बिना किवें टोरे। ਮੈਂ ਜੋ ਲੋਕਾਂ ਤੋਂ ਰੁਪਏ ਖੋਹ ਮਾਰ ਕੇ ਲੈਂਦਾ ਹਾਂ ਤਾਂ ਇਸ ਦੇ ਟੋਰਨ ਵਾਸਤੇ ਹੀ ਲੈਂਦਾ ਹਾਂ ਨਾ। ਸੱਜਣ ਠੱਗ ਤੇ ਹੋਰ ਇਹੋ ਜਿਹੇ ਭੁੱਲੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਤਿਗੁਰ ਨੇ ਤਾਰਿਆ ਸੀ, ਇਹ ਭੁਲੇਖਾ ਨਹੀਂ ਸੀ ਕਿ ਅਸੀਂ ਪੁੰਨ ਪੇ ਕਰਦੇ ਹਾਂ। ਉਹ ਜਾਣਦੇ ਸਨ ਕਿ ਇਹ ਪਾਪ ਕਰਮ ਹਨ। ਉਹਨਾਂ ਨੇ ਪੁੰਨ ਕਰਮਾਂ ਨੂੰ ਪਾਪ ਢੱਕਣੇ ਦਾ ਪਰਦਾ ਬਣਾਇਆ ਹੋਇਆ ਸੀ, ਪਰ ਇਸ ਧਾੜਵੀ ਨੂੰ ਆਪਣੇ ਪੁੰਨ ਕਰਮਾਂ ਨੇ ਭੁਲੇਵਾ ਪਾਇਆ ਹੋਇਆ ਸੀ ਕਿ ਮੈਂ ਪਰਸਵਾਰਥੀ ਹਾਂ ਅਤੇ ਪੁੰਨੀ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜਾ ਹਰਨ ਵਾਲੇ ਪਵਿੱਤਰ ਕੰਨਾਂ ਨੇ ਸੁਣ ਪਾਈ ਇਹ ਸੋਏ ਤੇ ਦਿਲ ਦਰਵ ਗਿਆ ਕਿ ਇਸ ਮੂਰਖ ਦੇ ਹੱਥੋਂ ਕਸ਼ਟ ਪਾ ਰਹੀ ਸ੍ਰਿਸ਼ਟੀ ਦਾ ਉਧਾਰ ਕਰੀਏ। ਕੁਰਲਾ ਰਹੀ ਦੁਖੀ ਪਰਜਾ ਦਾ ਸੰਕਟ ਹਰਨ ਵਾਸਤੇ ਗੁਰੂ ਬਾਬੇ ਨੇ ਆਪਣੇ ਚਰਨ ਹੁਣ ਇਸ ਧਰਤੀ ਵੱਲ ਮੋੜੇ। ਜਾਂਦੇ ਜਾਂਦੇ ਜਾਂ ਆਪ ਉਸ ਪਿੰਡ ਅਪੜੇ ਤਾਂ ਇੱਕ ਭਾਲੇ ਪੁਰਖ ਦੇ ਘਰ ਜਾ ਖੜੇ ਹੋਏ। ਉਸਨੇ ਦਰਸ਼ਨ ਕਰਕੇ ਸੁਖ ਪਾਇਆ। ਚਿਤ ਕੀ ਤੁਸ ਕੇ ਸੇਵਾ ਭਾਵ ਕਰਾਂ, ਅੰਨ ਖੁਲਾਵਾਂ ਤੇ ਰਾਤ ਪਾਸ ਰੱਖਾਂ। ਐਸੇ ਸੋਹਣੇ ਰੂਪ ਰੰਗ ਵਾਲੇ ਸਾਧੂ ਕਦੇ ਨਹੀਂ ਡਿੱਠੇ, ਪਰ ਫਿਰ ਭੂਮੀਏ ਦੇ ਭੈ ਕਰਕੇ ਡਰਿਆ ਤੇ ਕਹਿਣ ਲੱਗਾ, ਆਓ ਜਿਉ ਆਇਆਂ ਨੂੰ, ਬੈਠੋ ਆਰਾਮ ਕਰੋ, ਸੇਵਾ ਦੱਸੋ, ਇਹ ਆਪ ਦਾ ਘਰ ਹੈ। ਪਰ ਹੇ ਹੰਸ ਰੂਪ ਜੀ, ਸਾਨੂੰ ਆਪਣੇ ਗਿਰਾਂ ਦੇ ਚੌਧਰੀ ਦਾ ਡਰ ਹੈ, ਜੋ ਵੱਡਾ ਜ਼ਿਮੀਂਦਾਰ ਤੇ ਬੜੇ ਪਦਾਰਥ ਵਾਲਾ ਹੈ ਤੇ ਬੜਾ ਸਦਾ ਬ੍ਰਤ ਲਾਇਆ ਹੋਇਆ ਹੈ। ਸੋ ਆਏ ਗਏ ਦੇ ਵਾਸਤੇ ਉਸਦਾ ਹੁਕਮ ਹੈ ਕਿ ਮਤ ਕੋਈ ਆਪਣੇ ਘਰ ਕਿਸੇ ਆਏ ਸੰਤ ਫਕੀਰ ਅਭਿਆਗਤ ਦਾ ਉਤਾਰਾ ਕਰਾਵੇ ਕਿ ਸੇਵਾ ਭਾਵ ਕਰੇ। ਸਭ ਕੋਈ ਜੋ ਆਵੇ ਮੇਰੇ ਘਰ ਪਹੁੰਚਾ ਦਿਓ। ਜੇ ਕੋਈ ਮੇਰੀ ਆਗਿਆ ਭੰਨੇਗਾ, ਉਸਦਾ ਘਰ ਮੈਂ ਭੰਨ ਲਵਾਂਗਾ। ਸੋ ਹੇ ਦੇਵ ਮੂਰਤੀ ਭਗਵਾਨ, ਆਓ ਮੈਂ ਆਪ ਨੂੰ ਉਸਦੇ ਘਰ ਪਹੁੰਚਾ ਆਵਾਂ। ਇਹ ਕਹਿ ਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਟੁਰ ਪਿਆ ਤੇ ਟੁਰਦਾ ਜਾਂਦਾ ਅਸਮਾਨਾਂ ਵੱਲ ਤੱਕਿਆ ਤੇ ਹਾ ਵਾਂਗੂ ਹਾ ਮਾਰ ਕੇ ਤੇ ਠੰਡਾ ਸਾਹ ਲੈ ਕੇ ਕਹਿਣ ਲੱਗਾ, ਹੇ ਨੀਲੇ ਨੀਲੇ ਪਰਦੇ ਦੇ ਓਲੇ ਰਹਿਣ ਵਾਲੇ ਆ, ਇਸ ਭੂਮੀਏ ਨੇ ਜਗਤ ਦੇ ਤਾਂ ਧਨ ਮਾਲ ਖੋਲੇ, ਪਰ ਸਾਡੇ ਪੁੰਨ ਕਰਮ ਵੀ ਖੋਲੇ। ਅਸੀਂ ਭਲਿਆਈ ਕਿਸ ਮੌਕੇ ਤੇ ਕਰੀਏ ਤੇ ਆਪਣੇ ਲਈ ਪੁੰਨਾਂ ਦਾ ਤੋਸ਼ਾ ਕਦੋਂ ਲਦੀਏ। ਚੰਗਾ ਹੋਵੇ ਜੋ ਇਹ ਸਾਡੇ ਵੀ ਘਰ ਬਾਰ ਲੁੱਟ ਲਵੇ, ਪਰ ਸਾਨੂੰ ਨੇਕੀ ਉਹ ਤਾਂ ਨਾ ਵਾਂਝੇ। ਇਹ ਕਹਿ ਹੋਰ ਸੋਚੀ ਪੈ ਗਿਆ ਕਿ ਜੇ ਇਹ ਸਾਡਾ ਸਭ ਕੁਝ ਖੋ ਲਵੇ ਤਾਂ ਅਸੀਂ ਫਿਰ ਪੁੰਨ ਕਾਹਦੇ ਨਾਲ ਕਰਾਂਗੇ। ਅੱਛਾ ਭਾਵੀ ਪ੍ਰਬਲ ਹੈ, ਸੋ ਹੇ ਮਨ ਸੋ, ਇਹਨੇ ਨੂੰ ਭੂਮੇ ਦਾ ਘਰ ਆ ਗਿਆ ਤੇ ਉਹ ਬੰਦਾ ਸਤਿਗੁਰਾਂ ਨੂੰ ਸਾਥੀਆਂ ਸਣੇ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ। ਜਦ ਭੂਮੇ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬੜੇ ਤੇਜ ਰੂਪ ਵਾਲਾ ਸੰਤ ਆਇਆ ਹੈ ਤੇ ਉਸਦੇ ਨਾਲ ਉਸਦੇ ਦੇਸ਼ ਦਾ ਕੋਈ ਹੋਰ ਸਾਧੂ ਵੀ ਹੈ, ਹਿੱਕੇ ਕੋਈ ਹੋਰ ਸੰਤ ਹੈ ਤਾਂ ਉਹ ਆਦਰ ਕਰਨ ਲਈ ਆਇਆ ਤੇ ਬੜੇ ਭਾਵ ਨਾਲ ਸੋਹਣੇ ਟਿਕਾਣੇ ਬਿਠਾ ਕੇ ਲੱਗਾ ਖਾਤਰਦਾਰੀ ਕਰ। ਦਰਸ਼ਨ ਕਰਕੇ ਠੰਡ ਪਈ। ਦਿਲ ਨੂੰ ਕਹਿਣ ਲੱਗਾ ਕਿ ਐਸਾ ਸੋਹਣਾ ਦੀਦਾਰ ਅੱਗੇ ਨਹੀਂ ਸੀ ਕਦੇ ਡਿੱਠਾ। ਖਿੱਚ ਪਵੇ ਸੋ, ਮਿੱਠੇ ਲੱਗਣ ਸੋ, ਪਰ ਸਮਝ ਨਾ ਆਵੇ ਸੋ ਕਿ ਕਿਉਂ। ਭੂਮੀ ਨੇ ਪਹਿਲਾਂ ਬਚਨਾਂ ਦਾ ਆਦਰ ਭਾਵ ਕੀਤਾ, ਫਿਰ ਚਰਨ ਧੋਤੇ ਤੇ ਫਿਰ ਆਖਣ ਲੱਗਾ, ਜੀਓ ਸੰਤ ਜੀ, ਅੰਨ ਭੋਜਨ ਤਿਆਰ ਹੈ, ਆਓ ਆਪ ਜੀਵੋ। ਤਾਂ ਸਤਿਗੁਰੂ ਜੀ ਨੇ ਆਖਿਆ, ਭਾਈ ਭਲਾ ਹੋਵੀ, ਅਸਾਂ ਨੂੰ ਪਹਿਲੋਂ ਦੱਸ ਜੋ ਤੂੰ ਕਿਰਤ ਕੀ ਕਰਦਾ ਹੈ। ਇਹ ਸੁਣ ਕੇ ਭੂਮੀ ਦੇ ਜੀ ਵਿੱਚ ਇੱਕ ਟੋਆ ਜਿਹਾ ਪੈ ਗਿਆ। ਸੋਚਣ ਲੱਗਾ ਕਿ ਜੇ ਮੈਂ ਆਖਦਾ ਹਾਂ ਕਿ ਮੈਂ ਚੋਰੀ ਕਰਦਾ ਤੇ ਧਾੜੇ ਮਾਰਦਾ ਹਾਂ ਤਾਂ ਗੱਲ ਕੋਝੀ ਹੋਈ ਤੇ ਕੂੜ ਮਾਰਦਾ ਹਾਂ ਤਾਂ ਇਹ ਪੂਰੇ ਭਾਂਡੇ ਜਾਪਦੇ ਹਨ, ਲੱਖ ਲੈਣਗੇ। ਜੇ ਇਹ ਕਿਤੇ ਕਿਸੇ ਵੈਰੀ ਤੋਂ ਸੂਹ ਸੁਣ ਹੀ ਆਏ ਹੋਣ ਕਿ ਮੇਰਾ ਕਿੱਤਾ ਮਾਰਨਾ ਤੇ ਖੋਣਾ ਹੈ ਤਾਂ ਮੂੰਹ ਤੇ ਸ਼ਰਮਿੰਦਿਆ ਕਰ ਦੇਣਗੇ, ਕਿਵੇਂ ਇਹਨਾਂ ਅੱਗੇ ਕੂੜ ਕਹਾਂ। ਜਿਸ ਵੇਲੇ ਇਸਦਾ ਮਨ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਸੀ, ਸ੍ਰੀ ਗੁਰੂ ਜੀ ਇਸਦੇ ਚਿਹਰੇ ਵੱਲ ਪਵਿੱਤਰ ਨਜ਼ਰ ਪਾ ਕੇ ਤੱਕ ਰਹੇ ਸਨ। ਇਸ ਨਜ਼ਰ ਨਾਲ ਇਸਦੇ ਪਾਪ ਇਸਦੇ ਅੰਦਰ ਕੰਬ ਪਏ ਸਨ ਤੇ ਮਨ ਨੇ ਸੋਝੀ ਵੱਲ ਰੁੱਖ ਕਰ ਲਿਆ, ਪਰ ਕਿਸੇ ਘਬਰਾ ਜੇ ਵਿੱਚ। ਇਸ ਘਬਰਾ ਵਿੱਚ ਇਸ ਦੁਚਿਤਾਈ ਵਿੱਚ ਜੋ ਅੰਦਰ ਰੇੜਕਾ ਪਿਆ ਉਸ ਨਾਲ ਮੱਖਣ ਵਾਂਗ ਸੱਚ ਉੱਪਰ ਤਰ ਆਇਆ ਅਤੇ ਉਸ ਦੇ ਮੂੰਹੋਂ ਨਿਕਲ ਗਿਆ, ਦਾਤਾ ਮੇਰੇ, ਰੋਜ਼ੀ ਮੇਰੀ ਮਾੜੀ ਹੈ, ਕਿਰਤ ਮੇਰੀ ਚੰਗੀ ਨਹੀਂ। ਤੁਸੀਂ ਪੁੱਛਿਆ ਹੈ, ਦੱਸ, ਮੈਨੂੰ ਡਰ ਲੱਗਦਾ ਹੈ ਸੱਚ ਬੋਲਣ ਤੋਂ, ਪਰ ਸੱਚ ਇਹ ਜੇ ਕਿ ਮੈਂ ਦਿਨੇ ਰਾਹ ਖੈੜੇ ਲੁੱਟਦਾ ਹਾਂ, ਰਾਤ ਚੋਰੀਆਂ ਕਰਾਉਂਦਾ ਹਾਂ, ਪਰ ਇੱਕ ਗੱਲ ਜੇ ਮੈਂ ਲਾਉਂਦਾ ਭਲੇ ਅਰਥ ਹਾਂ, ਸਦਾ ਬ੍ਰਤ ਮੇਰਾ ਜੇ ਜਾਰੀ, ਆਇਆ ਗਿਆ ਸਾਧ ਸੰਤ ਸਭ ਵਰੋਂ ਸਾਹ ਕੇ ਜਾਂਦਾ ਹੈ ਇੱਥੋਂ, ਦੂਰੋਂ ਦੂਰੋਂ ਸਾਧੂ ਸੰਤ ਇੱਥੇ ਆਉਂਦੇ ਹਨ ਅਤੇ ਮੈਂ ਸੇਵਾ ਕਰਦਾ ਹਾਂ ਹਰ ਤਰ੍ਹਾਂ ਨਾਲ। ਸਭ ਸੰਤ ਪ੍ਰਸੰਨ ਜਾਂਦੇ ਹਨ, ਆਖਦੇ ਹਨ ਜੋ ਤੇਰਾ ਜੈਸਾ ਪੁੰਨੀ ਤੂੰ ਹੀ ਹੈ, ਸੋ ਮੈਂ ਜਿੰਨਾ ਪਾਸ ਹੈ ਉਹਨਾਂ ਤੋਂ ਖੋਂਦਾ ਹਾਂ ਅਤੇ ਅਭਿਆਗਤਾ ਨੂੰ ਵਰਸਾਉਂਦਾ ਹਾਂ। ਸਤਿਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਲਾ ਹੋਵੀ ਸੱਚ ਬੋਲਿਆ ਈ ਭੂਮੀਆਂ, ਅੱਗੇ ਤਾਂ ਹੀਏ ਨਾਲ ਕਦੀ ਕਿਸੇ ਮੈਥੋਂ ਇੱਦਾਂ ਪੁੱਛਿਆ ਅਤੇ ਨਾ ਮੈਂ ਕਦੇ ਆਪਣੇ ਮੂੰਹੋਂ ਆਪਣਾ ਮਾੜਾਪਨ ਆਪ ਮੰਨਿਆ ਹੈ, ਪਰ ਹੇ ਸੰਤ ਤੇਰੇ ਨੈਣਾਂ ਵਿੱਚ ਪਤਾ ਨਹੀਂ ਕੀ ਹੈ, ਅੱਜ ਪਹਿਲਾ ਦਿਨ ਹੈ ਕਿ ਮੈਂ ਕੰਬਿਆ ਹਾਂ ਅਤੇ ਆਪਣਾ ਕੀਤਾ ਆਪ ਕਹਿ ਦਿੱਤਾ ਹੈ, ਲਓ ਹੁਣ ਆਓ ਭੋਜਨ ਪਾਓ। ਸਤਿਗੁਰ, ਜਦ ਭਾਈ ਤੇਰੀ ਕਮਾਈ ਤੂੰ ਆਪ ਮਾੜੀ ਦੱਸੀ ਹੈ ਤਾਂ ਤੇਰਾ ਭੋਜਨ ਫਕੀਰਾਂ ਦੇ ਖਾਣ ਦਾ ਨਹੀਂ ਹੈ। ਭੂਮੀਆਂ, ਜਦ ਸਭ ਕੁਝ ਮੈਂ ਭਲੇ ਅਰਥ ਲਾਉਂਦਾ ਹਾਂ ਤਾਂ ਵੀ ਕਮਾਈ ਵਿੱਚ ਦੋਸ਼ ਹੈ। ਸਤਿਗੁਰੂ, ਜਿਨ੍ਹਾਂ ਨੂੰ ਤੂੰ ਮਾਰਦਾ ਹੈ, ਖਾਉਂਦਾ ਹੈ, ਉਹ ਰੋਂਦੇ ਹਨ, ਦੁਖੀ ਹੁੰਦੇ ਹਨ, ਦੱਸ ਉਸ ਪਦਾਰਥ ਨਾਲ ਬੀਜੇ ਪੁੰਨ ਕਿਸ ਤਰ੍ਹਾਂ ਉੱਗ ਸਕਦੇ ਹਨ। ਸਬੂਤ ਦਾਣੇ ਬੀਜੇ ਤਾਂ ਉੱਗਦੇ ਹਨ, ਕਦੇ ਦਾਲ ਵੀ ਬੀਜੀ ਉੱਗੀ ਹੈ? ਭੂਮੀਆਂ ਸੋਚੀ ਪੈ ਗਿਆ, ਉਸਦੇ ਪਾਪ ਕੰਬੇ, ਜ਼ਖਮੀ ਕੀਤੇ, ਲੁੱਟੇ ਖੋਏ, ਮਾਰੇ ਲੋਕ ਤੜਫਦੇ ਰੋਂਦੇ ਬਦਅਸੀਸਾਂ ਦਿੰਦੇ ਸਭ ਅੱਖਾਂ ਅੱਗੇ ਆ ਗਏ। ਇੱਕ ਮੈਦਾਨ ਐਸੇ ਕਸ਼ਟ ਵਿੱਚ ਦੁਖੀਆਂ ਦਾ ਭਰਿਆ ਹੋਇਆ ਨਜ਼ਰ ਪੈ ਗਿਆ। ਭੂਮੀਆਂ ਫਿਰ ਕੰਬਿਆ, ਸਤਿਗੁਰ ਦੇ ਇਲਾਹੀ ਨੈਣ ਉਸਦੇ ਮੱਥੇ ਨੂੰ ਦੇਖ ਰਹੇ ਸਨ, ਪਰ ਭੂਮੀਆਂ ਦੇਖ ਰਿਹਾ ਸੀ ਤੜਫਣੀਆਂ, ਵਿਲਕਣੀਆਂ ਅਤੇ ਉਸ ਨੂੰ ਮਿਲ ਰਹੀਆਂ ਬਦਅਸੀਸਾਂ ਨੂੰ। ਕੁਛ ਦੇਰ ਐਂ ਹੋ ਹਵਾ ਕੇ ਫਿਰ ਉਸਦੇ ਮਨ ਅੱਗੋਂ ਇਹ ਦਰਸ਼ਨ ਦੂਰ ਹੋ ਗਿਆ। ਫਿਰ ਸਤਿਗੁਰ ਦੇ ਚਰਨਾਂ ਵੱਲ ਤੱਕਿਆ ਅਤੇ ਆਖਣ ਲੱਗਾ, ਤੁਸੀਂ ਠੀਕ ਕਿਹਾ ਹੈ, ਪਰ ਹੁਣ ਤੁਸੀਂ ਭੋਜਨ ਪਾਓ ਜੋ ਮੇਰਾ ਭਲਾ ਹੋਵੇ। ਪਲੇ ਪਲੇ ਇੱਥੇ ਅੰਨ ਪਾ ਗਏ ਹਨ, ਉਹਨਾਂ ਦੀਆਂ ਅਸੀਸਾਂ ਦਾ ਪੁੰਨ ਫਲ ਵੀ ਤਾਂ ਮੈਨੂੰ ਮਿਲੇਗਾ ਨਾ, ਕਰੋ ਮਿਹਰ। ਸਤਿਗੁਰ, ਭਾਈ ਇਹ ਕਿਰਤ ਛੋੜ, ਧਰਮ ਕਿਰਤ ਕਰ ਤਾਂ ਤੇਰਾ ਭਲਾ ਹੋਵੇਗਾ। ਰਤ ਨਾਲ ਲਿਬੜਿਆ ਧਨ ਅਸੀਸਾਂ ਨਾਲ ਧਰਮ ਧਨ ਨਹੀਂ ਬਣ ਸਕਦਾ। ਜੋ ਤੂੰ ਫੇੜੇ ਹਨ, ਫੇੜਿਆਂ ਦਾ ਦੁੱਖ ਤੂੰ ਸਹਿਣਾ ਹੈ, ਤੇਰੇ ਫੇੜਿਆਂ ਦਾ ਦੁੱਖ ਤੇਰੇ ਘਰੋਂ ਖਾਣ ਵਾਲਿਆਂ ਨਹੀਂ ਸਹਿਣਾ। ਦੇਖ, ਜੇ ਕਿਸੇ ਦਿਨ ਤੂੰ ਰਾਜੇ ਦੇ ਢਹੇ ਚੜ੍ਹ ਗਿਆ ਤਾਂ ਸੂਲੀ ਕੌਣ ਚੜ੍ਹੇਗਾ? ਤੂੰ ਕਿ ਤੇਰੇ ਘਰ ਖਾ ਗਏ ਸਾਧ ਫਕੀਰ। ਇਸੇ ਤਰ੍ਹਾਂ ਵਿਚਾਰ ਲੈ ਕਿ ਧਰਮ ਜਿੱਥੇ ਤੁਲੇਗਾ ਤੂੰ ਉੱਥੇ ਮਾਰੀਏਗਾ। ਆਪਣੇ ਅੰਦਰ ਝਾਤੀ ਮਾਰ, ਪਾਪ ਕਰ ਕਰਕੇ ਤੇਰਾ ਮਨ ਕਠੋਰ ਹੋ ਗਿਆ ਹੈ, ਉੱਥੇ ਦਇਆ ਨਹੀਂ ਉਪਜਦੀ, ਪਰਮੇਸ਼ਰ ਦਾ ਭਾਉ ਨਹੀਂ ਪੈਂਦਾ। ਹਾਂ, ਤੇਰੀ ਨੀਅਤ ਵਿੱਚ ਜੋ ਨੇਕੀ ਦਾ ਕੁਛ ਮਾੜਾ ਮਾੜਾ ਖਿਆਲ ਰਿਹਾ ਹੈ ਅਤੇ ਉਹ ਮਰਿਆ ਨਹੀਂ, ਉਸ ਦਾ ਸਦਕਾ ਅੱਜ ਤੂੰ ਸੱਚ ਬੋਲਿਆ ਹੈ। ਤੇਰੇ ਸੱਚ ਦੇ ਸਦਕੇ ਤੇਰੇ 'ਤੇ ਮਿਹਰ ਹੋ ਸਕਦੀ ਹੈ, ਪਰ ਤਾਂ ਜੇ ਤੂੰ ਅੱਗੋਂ ਨੂੰ ਇਹ ਕਿੱਤਾ ਛੱਡ ਦੇਵੇਂ ਅਤੇ ਧਰਮ ਕਿਰਤ ਕਰੇ, ਧਰਮ ਦੀ ਕਿਰਤ ਵਿੱਚੋਂ ਭਲੇ ਅਰਥ ਲਾਵੇਂ ਤਾਂ ਤੇਰਾ ਦਿੱਤਾ ਥਾਂ ਪਵੇਗਾ। ਭੂਮੀਆਂ ਸੋਚਣ ਲੱਗ ਪਿਆ, ਸਿਰ ਫੇਰਨ ਲੱਗ ਪਿਆ, ਊਂ ਊਂ ਦੀ ਆਵਾਜ਼ ਆਵੇ ਅਤੇ ਬੰਦ ਹੋ ਜਾਵੇ। ਫਿਰ ਮੱਥੇ 'ਤੇ ਹੱਥ ਫੇਰ ਕੇ ਕਹਿਣ ਲੱਗਾ, ਹੇ ਚੀਰਵੀਂ ਨਜ਼ਰਾਂ ਵਾਲਿਆ, ਅੰਦਰ ਵਿਨ ਕਤਿਆਈ, ਕੀ ਆਖਾਂ, ਝੂਠ ਬੋਲਣ ਦੀ ਹਿੰਮਤ ਹਾਰ ਗਈ ਆ, ਵਲਾ ਕਰਨਾ ਭੁੱਲ ਗਿਆ ਈ। ਤੂੰ ਕੋਈ ਆਪ ਸੱਚ ਹੈ ਜੋ ਤੇਰੇ ਸਾਹਮਣੇ ਝੂਠ ਆਉਂਦਾ ਨਹੀਂ, ਮੇਰੇ ਅੰਦਰ ਹੀ ਅੰਦਰ ਲੁਕਦਾ ਜਾਂਦਾ ਏ। ਜੇ ਰੱਤਾ ਭੋਰਾ ਸੱਚ ਮੇਰੇ ਅੰਦਰ ਹੈ, ਉਹ ਹੰਭਲੇ ਮਾਰ ਮਾਰ ਮੂੰਹ ਚੜ ਬਾਹਰ ਆਉਂਦਾ ਪਿਆ ਏ। ਮੇਰੇ 'ਤੇ ਮਿਹਰ ਕਰ ਅਤੇ ਮੇਰੇ ਕੀਤੇ ਹੋਏ ਕਰਮ ਬਖਸ਼ ਦੇ। ਪਰ ਹੇ ਬਖਸ਼ਣਹਾਰ ਰੱਖ ਭਾਵੇਂ ਮਾਰ, ਮੇਰਾ ਹੋ ਚੁੱਕਾ ਏ ਸੁਭਾਉ ਇਹੋ ਚੋਰੀਆਂ ਤੇ ਤਾੜੇ। ਮੈਥੋਂ ਇਹ ਨਹੀਂ ਹੋ ਛੁੱਟਣੇ, ਮੇਰਾ ਤਾਂ ਲਹੂ ਇਹੋ, ਮੇਰਾ ਸੁਭਾਉ ਇਹੋ, ਪਿਓ ਇਹੋ ਕਿੱਤਾ ਕਰਦਾ ਗਿਆ, ਦਾਦਾ ਇਹੋ ਕਰਦਾ ਰਿਹਾ, ਮੈਂ ਇਹੋ ਕਰਦਾ ਰਿਹਾ, ਪਰ ਮੈਂ ਨੇਕੀ ਤੇ ਲਾਇਆ ਤੇ ਆਪਣਾ ਕਮਾਇਆ। ਸਿਰ ਫੇਰ ਫੇਰ ਕੇ ਕੂੜੀ ਗੱਲ, ਨਹੀਂ ਮੈਥੋਂ ਨਹੀਂ ਛੁੱਟ ਸਕਦਾ ਇਹ ਕਿੱਤਾ, ਪਰ ਸੋਹਣਿਆ ਤੂੰ ਡਾਢਾ ਚੰਗਾ ਲੱਗਾ ਏ, ਉਹ ਜਾਣੇ ਦੋ ਘੜੀਆਂ ਉਹ ਲਈ ਔਖਾ, ਦੋ ਬੁਰਕਿਆਨ ਤਾਂ ਖਾ ਜਾ। ਸੋਚ ਕੇ ਮੇਰੇ ਜ਼ਮੀਂ ਵੀ ਹੈ, ਉਸਦਾ ਅੰਨ ਆਉਂਦਾ ਹੈ, ਉਸ ਅੰਨ ਦੀ ਰੋਟੀ ਪਕਵਾ ਦਿੰਦਾ ਹਾਂ, ਕਿਵੇਂ ਮਨ ਭੋਜਨ ਪਾ ਤੇ ਮੇਰੇ ਤੇ ਮਿਹਰ ਕਰ। ਸਤਿਗੁਰੂ ਜੀ ਹੁਣ ਮਰਦਾਨੇ ਵੱਲ ਤੱਕੇ, ਮਰਦਾਨੇ ਰਬਾਬ ਛੇੜ ਦਿੱਤਾ ਤਾਂ ਆਸਾ ਦੀ ਵਾਰ ਦੀ ਇਹ ਪੌੜੀ ਗਾਇਣ ਹੋਈ। ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਇਸ ਪੌੜੀ ਨੂੰ ਭੂਮੀ ਨੇ ਸੁਣਿਆ, ਉਸਦੇ ਜੀਵ ਤੇ ਨਕਸ਼ ਬਜ ਗਿਆ ਕਿ ਸੱਚ ਕੋਈ ਬੜੀ ਅਮੋਲਕ ਚੀਜ਼ ਹੈ। ਆਪ ਸੱਚ ਬੋਲਿਆ ਸਾਸੂ ਤੇ ਤੱਕ ਰਿਹਾ ਸੀ ਕਿ ਭਾਵੇਂ ਰੱਬ ਦਾ ਪਿਆਰਾ ਜੰਤ ਮੇਰੇ ਪੁੰਨਾ ਤੇ ਤਾਂ ਰੀਝ ਨਹੀਂ ਰਿਹਾ, ਪਰ ਉਸ ਸੱਚ ਦੀ ਕਦਰ ਪਾ ਰਿਹਾ ਹੈ। ਫਿਰ ਆਖਣ ਲੱਗਾ, ਤੁਸੀਂ ਸੱਚ ਦੇ ਪਿਆਰੇ ਹੋ, ਮੈਂ ਤਾਂ ਜਾਤਾ ਸੀ ਮੇਰੇ ਸੱਚ ਉੱਤੇ ਗੁੱਸੇ ਹੋਵੋਗੇ, ਪਰ ਤੁਸੀਂ ਮੇਰੇ ਪੁੰਨਾ ਤੇ ਨਹੀਂ ਰੀਝੇ ਤੇ ਇੱਕ ਨਿੱਕੇ ਜੇ ਸੱਚ ਤੇ ਰੀਝੇ ਹੋ। ਮੈਂ ਕੀ ਕਰਾਂ, ਮੈਂ ਸੋਚਿਆ ਹੈ ਮੈਥੋਂ ਕਿੱਤਾ ਛੁੱਟਣਾ ਨਹੀਂ, ਸੱਚ ਦੇ ਪਿਆਰਿਆਂ ਨੂੰ ਮੈਂ ਕੂੜਾ ਬਚਨ ਕੀ ਦੇ ਦਿਆਂ, ਆਪ ਦੇ ਦਰ ਕੂੜ ਦੀ ਜਾ ਕੋਈ ਨਹੀਂ ਦੀਦੀ। ਸਤਿਗੁਰ ਸੂਰਾ ਵੈਦ ਸੀ, ਉਹ ਜਾਣਦਾ ਸੀ ਕਿ ਇਸਨੇ ਇਹ ਵੀ ਨਿਰੋਲ ਸੱਚ ਕਿਹਾ ਹੈ। ਪੀੜ੍ਹੀਆਂ ਦਾ ਕਿੱਤਾ ਅਤੇ ਉਮਰਾਂ ਦਾ ਆਪਣਾ ਸੁਭਾਅ ਕਹਿਣੀ ਮਾਤਰ ਨਾਲ ਨਹੀਂ ਛੁੱਟ ਸਕਦਾ। ਇਹ ਪਾਪ ਵਿੱਚ ਪਥਰਾ ਗਿਆ ਦਿਲ ਸਹਿਜੇ ਸਹਿਜੇ ਨਰਮ ਹੋਵੇਗਾ। ਇਸ ਨੂੰ ਉਸ ਰਾਹੇ ਪਾ ਦੇਈਏ ਕਿ ਆਪੇ ਇਸ ਤੋਂ ਬੇਮਲੂਮੇ ਇਹ ਮਾੜਾ ਕੰਮ ਜੋ ਕਰ ਰਿਹਾ ਹੈ ਛੁੱਟ ਜਾਏ। ਤਾਂ ਸ੍ਰੀ ਗੁਰੂ ਜੀ ਆਖਣ ਲੱਗੇ, ਭੂਮੀਆਂ ਰੱਬ ਹੈ ਅਤੇ ਉਸ ਸਦਾ ਰਹਿਣਾ ਹੈ ਅਤੇ ਹੋਰ ਸਭ ਮਰਨਾ ਹੈ, ਪਰ ਮਰ ਕੇ ਮਿਟ ਨਹੀਂ ਜਾਣਾ ਮੂਲੋਂ, ਫਿਰ ਰਹਿਣਾ ਹੈ। ਹਾਂ ਜੀਵਨ ਨੇ ਰਹਿਣਾ ਹੈ ਕਿਸੇ ਰੰਗ, ਰੱਬ ਸੱਚ ਹੈ, ਸੱਚ ਨਾਲ ਮਿਲਦਾ ਹੈ ਅਤੇ ਸੱਚ ਨਾਲ ਮਿਲਿਆ ਹੀ ਕੂੜੇ ਕਰਮਾਂ ਨੇ ਨਾਸ਼ ਹੋਣਾ ਹੈ। ਸਮਝ ਲੈ ਕਿ ਸੱਚ ਹੈ ਸੱਚ ਬੋਲਣਾ, ਅਤੇ ਸੱਚ ਹੈ ਸੱਚ ਧਾਰਨਾ ਅੰਦਰ ਮਨ ਵਿੱਚ, ਅਤੇ ਸੱਚ ਹੈ ਸੱਚ ਨਾਲ ਇੰਨਾ ਪਿਆਰ ਕਰਨਾ ਕਿ ਭਾਵੇਂ ਕੋੜਾ ਲੱਗੇ ਸੱਚ ਸੁਣ ਕੇ, ਪਰ ਉਸਨੂੰ ਪਿਆਰ ਕਰੇ ਇਸ ਕਰਕੇ ਕਿ ਇਹ ਸੱਚ ਹੈ। ਜੇ ਤੂੰ ਐਂ ਕਰੇ ਤਾਂ ਫਿਰ ਸੱਚੀ ਸਿੱਖਿਆ ਲੈਣ ਦਾ ਅਤੇ ਉਸਨੂੰ ਧਾਰਨ ਦਾ ਵੱਲ ਆ ਜਾਂਦਾ ਹੈ। ਸੱਚੀ ਸਿੱਖਿਆ ਧਾਰਨ ਨਾਲ ਹੀ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਸੱਚੀ ਸਿੱਖਿਆ ਹੈ ਉਸਦਾ ਨਾਮ। ਪਰਮੇਸ਼ਰ ਜਿਵੇਂ ਆਪ ਸੱਚ ਹੈ ਤਿਵੇਂ ਉਸਦਾ ਨਾਮ ਸੱਚ ਹੈ। ਉਸ ਸੱਚੇ ਨਾਮ ਦੀ ਕਰੇ ਆਰਾਧਨਾ, ਹਾਂ ਸੱਚੇ ਨਾਮ ਨੂੰ ਧਿਆਵੇ, ਇਉਂ ਕਿ ਇਸ ਦੇਹੀ ਨੂੰ ਧਰਤੀ ਜਾਣੇ। ਜਿਵੇਂ ਧਰਤੀ ਵਾਹੀ ਅਤੇ ਸੁਹਾਗੇ ਨਾਲ ਭੰਨੀ ਸਾਦੀ ਦੀ ਹੈ, ਤਿਵੇਂ ਇਹ ਕਾਇਆ ਭਲੇ ਕਰਮਾਂ ਪੁੰਨ ਦਾਨ ਕਰਨ ਅਤੇ ਸੱਚ ਬੋਲਣ ਅਤੇ ਸੱਚ ਧਾਰਨ ਨਾਲ ਸਾਦੀ ਦੀ ਹੈ। ਇਹ ਸਾਦੀ ਹੋਈ ਧਰਤੀ ਵਿੱਚ ਫਿਰ ਉਸ ਸੱਚੇ ਦੇ ਸਤਨਾਮ ਨੂੰ ਬੀਜੀਦਾ ਹੈ। ਇਹ ਬੀਓ ਫਿਰ ਮੌਲਦਾ ਹੈ ਅੰਦਰ ਆਪਣੇ, ਫਿਰ ਅੰਦਰਲਾ ਤੀਰਥ ਰੂਪ ਹੋ ਜਾਂਦਾ ਹੈ ਅਤੇ ਇਸ ਜੀਵ ਦਾ ਉਸ ਤੀਰਥ 'ਤੇ ਨਿਵਾਸ ਹੋ ਜਾਂਦਾ ਹੈ। ਇਹ ਸੱਚ ਅੰਦਰ ਵਸਦੇ, ਸੁਭਾਅ ਵਿੱਚ ਵਸਦੇ ਅਤੇ ਸਰੀਰ ਦੇ ਅੰਗਾਂ ਵਿੱਚ ਵਸਦੇ ਸਾਰੇ ਪਾਪਾਂ ਨੂੰ ਸੋਤ ਸੋਤ ਕੇ ਕੱਢ ਦਿੰਦਾ ਹੈ। ਪਰ ਹੇ ਭੂਮੀਆਂ, ਸ਼ਰਤ ਇਹ ਹੈ ਕਿ ਸੱਚ ਨੂੰ ਘੁੱਟ ਕੇ ਖਿੱਚ ਕੇ ਪੱਲੇ ਬੰਨ ਲਵੇ। ਹਾਂ ਸੱਚ ਪਾਰ ਉਤਾਰਾ ਕਰ ਦੇਵੇਗਾ ਤੇਰਾ, ਮੇਰ ਹੋ ਜਾਏਗੀ ਤੇਰੇ ਉੱਤੇ ਵੀ, ਪਰ ਜੇ ਸੱਚ ਨੂੰ ਪੱਲੇ ਰੱਖੀ ਹੋਈ ਤਾਂ। ਭੂਮੀਆਂ, ਸੱਚ ਸੱਚ ਸੱਚ, ਅੱਛਾ ਹੁਣ ਮੈਂ ਸੱਚ ਤਾਰਨ ਕਰ ਲਵਾਂ, ਸਦਾ ਸੱਚ ਬੋਲਾਂ, ਸੱਚ ਨੂੰ ਪਿਆਰ ਕਰਾਂ। ਦੂਜੀ ਗੱਲ, ਕੋਈ ਮੈਨੂੰ ਸੱਚੀ ਗੱਲ ਆਖੇ ਚਾਹੇ ਕੋੜੀ ਹੋਵੇ, ਸਹਿ ਲਵਾਂ ਕਿ ਇਹ ਸੱਚੀ ਹੈ। ਹੈਂ ਠੀਕ ਹੈ ਜੀਓ, ਅੰਦਰੋਂ ਸੱਚਾ ਹੋਵਾਂ, ਲੋਕੀ ਕੁਛ ਸਮਝਣ ਪਏ, ਮੈਂ ਅੰਦਰੋਂ ਸੱਚਾ ਹੋਵਾਂ, ਹੈ ਠੀਕ, ਮੈਂ ਫਿਰ ਸੱਚਾ ਰੱਬ ਲਵਾਂ, ਉਹ ਤਾਂ ਮੇਰੇ ਵਸ ਨਾ ਨਾ ਹੋਇਆ, ਪਰ ਹੈ ਉਹ ਸੱਚ, ਹੈ ਸੱਚ ਕੀ ਕਿਉਂ ਹੋਇਆ। ਮਰਦਾਨਾ, ਭਾਈ ਜੋ ਸਦਾ ਹੋਵੇ ਉਹ ਸੱਚ, ਜੋ ਹੈ ਸੀ ਸਦਾ ਤੋਂ ਉਹ ਸੱਚ, ਜੋ ਹੈ ਹੁਣ ਜੋ ਹੋਵੇਗਾ ਸਦਾ ਉਹ ਸਦਾ ਸੱਚ ਹੋਇਆ ਨਾ। ਭੂਮੀਆਂ, ਠੀਕ, ਉਹ ਰੱਬ ਸੱਚ ਹੈ ਸਦਾ ਜੋ ਹੋਇਆ, ਜੋ ਸਦਾ ਹੋਵੇ ਉਹ ਸੱਚ, ਠੀਕ ਹੈ, ਕੂੜਾ ਤਾਂ ਨਹੀਂ ਨਾ ਸਦਾ ਹੁੰਦਾ, ਉਸਨੂੰ ਸੱਚ ਬਣਾ ਕੇ ਬੋਲੀਦਾ ਹੈ, ਤਾਂ ਜਿੰਨਾ ਚਿਰ ਅਗਲੇ ਨੂੰ ਉਸਦੇ ਸੱਚੇ ਹੋਣ ਦਾ ਭਰੋਸਾ ਰਹਿੰਦਾ ਹੈ ਉਨਾ ਚਿਰ ਸੱਚ ਦੀ ਉਮਰ ਹੋਈ, ਜਦੋਂ ਪਤਾ ਲੱਗ ਗਿਆ ਕਿ ਕੂੜ ਹੈ ਤਾਂ ਉਹ ਸੱਚ ਮਰ ਗਿਆ, ਪਰ ਉਹ ਸੱਚ ਤਾਂ ਸੀ ਹੀ ਨਹੀਂ, ਉਹ ਤਾਂ ਕੂੜ ਸੀ ਸੋ ਮਰ ਗਿਆ, ਕੂੜ ਮਰਦਾ ਹੈ। ਠੀਕ ਹੈ ਜੀ, ਸੱਚ ਉਹ ਜੋ ਸਦਾ ਰਹੇ ਅਤੇ ਜੋ ਸਦਾ ਜੀਵੇ ਸੋ ਸੱਚ, ਇਉਂ ਰੱਬ ਜੋ ਸਦਾ ਜੀਉਂਦਾ ਹੈ ਉਹ ਸੱਚ ਹੀ ਹੋਇਆ ਨਾ, ਜਗਤ ਨਹੀਂ ਰਹਿੰਦਾ ਉਹ ਕੂੜ ਹੈ, ਪਰ ਰੱਬ ਰਹਿੰਦਾ ਹੈ ਉਹ ਸੱਚ ਹੈ। ਠੀਕ ਹੈ ਜੀ, ਹਾਂ ਫਿਰ ਤੁਸਾਂ ਕਿਹਾ ਹੈ ਉਸਦਾ ਨਾਮ ਸੱਚ ਹੈ, ਇਹ ਵੀ ਮੈਂ ਅੰਦਰ ਧਾਰ ਲਵਾਂ, ਉਸਦਾ ਨਾਂ ਰੱਬ ਦਾ ਨਾਂ ਕੀ ਕੁ ਸੱਚ ਹੈ। ਹਾਂ ਰੱਬ ਜੋ ਸੱਚਾ ਹੋਇਆ ਤਾਂ ਸੱਚੇ ਦਾ ਨਾਂ ਵੀ ਸੱਚਾ, ਮੈਂ ਮਰ ਜਾਣਾ ਹੈ ਮੈਂ ਝੂਠਾ ਹਾਂ, ਮੇਰਾ ਨਾਂ ਵੀ ਮਰ ਜਾਏਗਾ ਮੇਰੇ ਮਰਨ ਮਗਰੋਂ, ਸੋ ਮੇਰਾ ਨਾਂ ਵੀ ਝੂਠਾ, ਇਉਂ ਸੱਚੇ ਦਾ ਨਾਂ ਸੱਚਾ ਆਪੇ ਹੋਇਆ, ਇਉਂ ਕਿ ਇਉਂ ਹੈ ਹੈਂ ਜੀਓ। ਜੀ ਕੋ ਸੂਰਜ ਚਾਨਣ ਹੈ ਅਤੇ ਉਸਦੀ ਧੁੱਪ ਵੀ ਚਾਨਣਾ ਹੈ, ਰੱਬ ਵੀ ਸੱਚ ਉਸਦਾ ਨਾਂ ਵੀ ਸੱਚ, ਰੱਬ ਸੂਰਜ ਉਸਦਾ ਨਾਮ ਧੁੱਪ। ਠੀਕ ਹੈ, ਹੁਣ ਕਾਇਆ ਧਰਤੀ ਵਾਂਗੂ ਸਾਧਣੀ ਹੈ ਦਇਆ ਪੁੰਨ ਦਾਨ ਨਾਲ, ਪੁੰਨ ਦਾਨ ਤਾਂ ਮੈਂ ਕਰਦਾ ਹਾਂ ਇਹ ਤਾਂ ਕਰਨੇ ਜਾਣਦਾ ਹਾਂ, ਪਰ ਦਇਆ ਮੈਂ ਨਾ ਜਾਣੀ ਸੀ। ਅੱਛਾ, ਹੁਣ ਦਇਆ ਸਿੱਖਣੀ ਪਈ, ਦਇਆ ਹੋਵੇ ਤਾਂ ਪੁੰਨ ਦਾਨ ਠੀਕ ਹੈ, ਐਵੇਂ ਤਾਂ ਫੋਕੇ ਹੋਏ ਨਾ ਪੁੰਨ ਜਿਵੇਂ ਹੁੰਦੇ ਹਨ ਤੀਲੀਆਂ ਦੇ ਤੀਰ। ਠੀਕ ਹੈ, ਪਰ ਜੀਓ ਇਹ ਨਾ ਸਮਝਿਆ ਮੈਂ ਕਿ ਆਤਮ ਤੀਰਥ ਕੀ ਹੈ ਅਤੇ ਉੱਥੇ ਅੰਦਰ ਵਸਣਾ ਕੀ ਹੈ, ਪਰ ਚੰਗਾ ਮੈਂ ਦਇਆ ਸਿੱਖਾਂ, ਪੁੰਨ ਦਾਨ ਕਰਾਂ ਜੋ ਕਰਦਾ ਹਾਂ, ਅਤੇ ਸੱਚੇ ਨਾਮ ਨੂੰ ਧਿਆਵਾਂ ਅਤੇ ਸੱਚੇ ਰੱਬ ਨੂੰ ਮੰਨਾਂ। ਹੈ ਮੰਨਾਂ, ਅੱਗੇ ਜਾਣਦਾ ਤਾਂ ਹਾਂ ਰੱਬ, ਪਰ ਕਦੇ ਚੇਤੇ ਨਹੀਂ ਰੱਖਿਆ। ਅੱਛਾ ਜੀ, ਹੁਣ ਗੱਲ ਕੋਈ ਮੋਟੀ ਜੀ ਕਰਕੇ ਦੱਸ ਦਿਓ ਨਾ। ਗੁਰੂ ਜੀ, ਭਾਈ ਇੱਕ ਬਚਨ ਤਾਂ ਇਹ ਹੈ ਕਿ ਸੱਚ ਤਾਰਨ ਕਰ, ਸੱਚ ਬੋਲ, ਸੱਚ ਸੁਣ, ਸੱਚੀ ਸਿੱਖਿਆ ਸੁਣ ਜੋ ਤੈਨੂੰ ਦੇ ਰਹੇ ਹਾਂ, ਅੰਦਰੋਂ ਸੱਚਾ ਰਹੋ, ਸੱਚਾ ਨਾਮ ਜਪ। ਦੂਜੀ ਗੱਲ ਹੋਈ ਇਹ ਕਿ ਦਇਆ ਕਰਿਆ ਕਰ, ਗਰੀਬਾਂ 'ਤੇ ਦਇਆ ਹੈ। ਤੀਜੀ ਇਹ ਗੱਲ ਕਿ ਤੂੰ ਐਂ ਸਮਝ ਲੈ ਕਿ ਲੂਣ ਖਾ ਕੇ ਬੁਰਾ ਨਾ ਕਰੀਂ ਕਿਸੇ ਦਾ। ਜੇ ਤੂੰ ਤ੍ਰੈ ਬਚਨ ਪਾ ਲਏਗਾ ਤਾਂ ਕਰਮ ਸ਼ੁੱਧ ਹੋ ਜਾਣਗੇ ਅਤੇ ਮਿਹਰ ਹੋ ਜਾਏਗੀ, ਤੂੰ ਬਖਸ਼ਿਆ ਜਾਏਗਾ। ਭੂਮੀਆਂ, ਠੀਕ, ਲਓ ਜੀ ਤੁਸਾਂ ਤ੍ਰੈ ਕਰਮ ਦੱਸੇ ਹਨ, ਸੱਚ, ਗਰੀਬ ਮਾਰ ਨਾ ਕਰਨੀ, ਦਇਆ ਜਿਹੜੀ ਆਖੀ ਨੇ, ਅਤੇ ਲੂਣ ਖਾ ਕੇ ਬੁਰਾ ਨਾ ਕਰਨਾ। ਚੰਗਾ ਜੀ, ਪਰ ਹੁਣ ਪਹਿਲਾਂ ਸੱਚ ਇਹ ਜੇ ਜੋ ਮੈਂ ਆਖਿਆ ਹੈ ਕਿ ਮੈਥੋਂ ਇਹ ਕਿੱਤਾ ਨਹੀਂ ਜੇ ਛੁੱਟਣਾ, ਉਂਝ ਮੈਂ ਜ਼ੋਰ ਲਾਵਾਂਗਾ ਆਪਣੀ ਵੱਲੋਂ ਜੋ ਛੱਡ ਦਿਆਂ, ਪਰ ਮੈਨੂੰ ਆਪਣੇ ਆਪ 'ਤੇ ਦ੍ਰਿੜਤਾ ਨਹੀਂ ਜੇ, ਪਰ ਸੱਚ ਬੋਲਾਂਗਾ, ਹੋਰ ਸੱਚ ਜੋ ਤੁਸਾਂ ਆਖੇ ਹਨ ਹੌਲੇ ਹੌਲੇ ਸਿੱਖ ਲਵਾਂਗਾ, ਪਰ ਦੋ ਤਾਂ ਹੁਣੇ ਧਾਰਦਾ ਹਾਂ, ਇੱਕ ਬੋਲਣ ਵਾਲਾ ਸੱਚ ਅਤੇ ਦੂਸਰੇ ਸੱਚੇ ਦਾ ਨਾਮ ਜਪੀ ਜਾਣਾ। ਸੱਚ ਦਾ ਫਲ ਤਾਂ ਮੈਂ ਪ੍ਰਤੱਖ ਜੋ ਦੇਖ ਲਿਆ, ਤੁਸੀਂ ਸੱਚ ਪਰ ਹੀ ਰੀਝੇ ਹੋ ਨਾ ਜੋ ਐਨੀ ਮਿਹਰ ਪੇ ਕਰਦੇ ਹੋ। ਦੂਜੀ ਗੱਲ ਲੂਣ ਖਾ ਕੇ ਬੁਰਾ ਨਾ ਕਰਨਾ ਅਤੇ ਤੀਜੀ ਗੱਲ ਗਰੀਬ ਮਾਰ ਨਾ ਕਰਨੀ। ਚੰਗਾ ਜੀਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਦੂਸਰਾ ਅਤੇ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।